You're with SBS Radio. Find more great stories in your language at sbs.com.au.
ਪਿਆਰੇ ਦੋਸਤੋ, ਮੈਂ ਸ਼ਮਸ਼ੇਰ ਅਤੇ ਅੱਜ ਗੱਲ ਕਰਾਂਗੇ ਆਪਾਂ ਆਸਟ੍ਰੇਲੀਆ ਦੀ ਪ੍ਰਵਾਸ ਨੀਤੀ, ਆਸਟ੍ਰੇਲੀਆ ਦੇ ਪ੍ਰਵਾਸ ਬਾਰੇ, ਖਾਸ ਕਰਕੇ ਜਿੱਦਾਂ ਆਸਟ੍ਰੇਲੀਆ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਆਸਟ੍ਰੇਲੀਆ ਦੇ ਵਿੱਚ ਰੀਜਨਲ ਮਾਈਗ੍ਰੇਸ਼ਨ ਨੂੰ ਵਧਾਵਾ ਦੇਣ ਦੀ ਗੱਲ ਕੀਤੀ ਹੈ ਉਹਦੇ ਬਾਰੇ। ਪਰ ਅੱਜ ਝਾਤ ਮਾਰਾਂਗੇ ਉਹਨਾਂ ਲੋਕਾਂ 'ਤੇ ਜਿਹੜੇ ਆਲਰੇਡੀ ਆਸਟ੍ਰੇਲੀਆ ਦੇ ਰੀਜਨਲ ਏਰੀਆਜ਼, ਪੇਂਡੂ ਖੇਤਰਾਂ ਦੇ ਵਿੱਚ ਰਹਿ ਰਹੇ ਨੇ, ਅਤੇ ਖਾਸਕਰ ਜਿਹੜੇ 489 ਵੀਜ਼ਾ, ਜਿਹੜਾ ਕਿ ਸਕਿੱਲਡ ਰੀਜਨਲ ਪ੍ਰੋਵਿਜ਼ਨਲ ਵੀਜ਼ਾ ਹੁੰਦਾ ਹੈ। ਇਹ ਤੋਂ ਬਾਅਦ ਅਗਲਾ ਸਟੈਪ ਹੁੰਦਾ ਹੈ ਕਿ ਉਹ 2 ਸਾਲ ਉੱਥੇ ਇਹ ਰੀਜਨਲ ਏਰੀਆ 'ਚ ਰਹਿ ਕੇ ਕੰਮ ਕਰ ਲੈਣ ਤਾਂ ਉਹ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨ ਦੇ ਹੱਕਦਾਰ ਹੋ ਜਾਂਦੇ ਨੇ। ਅੱਜ ਜਸਪ੍ਰੀਤ ਸਿੰਘ ਨਾਲ ਗੱਲ ਕਰਾਂਗੇ ਜਿਹੜੇ ਕਿ ਇਸ ਸ਼ਰਤ ਨੂੰ ਪੂਰਾ ਕਰ ਚੁੱਕੇ ਨੇ ਅਤੇ ਹੁਣ ਤਕਰੀਬਨ 1.5 ਸਾਲ ਤੋਂ ਉਹ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਦੀ ਉਡੀਕ ਕਰ ਰਹੇ ਨੇ ਜਦੋਂ ਉਹਨਾਂ ਨੇ ਐਪਲੀਕੇਸ਼ਨ ਆਪਣੀ ਫਾਈਲ ਕੀਤੀ ਸੀ। ਸਵਾਗਤ ਹੈ ਤੁਹਾਡਾ ਜਸਪ੍ਰੀਤ ਪ੍ਰੋਗਰਾਮ ਵਿੱਚ।
ਥੈਂਕ ਯੂ ਵੈਰੀ ਮੱਚ ਅਭਿਸ਼ੇਕ, ਥੈਂਕ ਯੂ ਸਾਰਿਆਂ ਨੂੰ।
ਦੱਸੋ ਤੇ ਤੁਸੀਂ ਕਦੋਂ ਆਪਣੀ, ਸਭ ਤੋਂ ਪਹਿਲਾਂ ਤਾਂ ਕਿਹੜੇ ਇਲਾਕੇ 'ਚ ਤੁਸੀਂ ਰਹਿ ਰਹੇ ਹੋ ਅਤੇ 489 ਦੀਆਂ ਕੰਡੀਸ਼ਨਸ ਪੂਰੀ ਕਰਕੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਦੀ ਉਡੀਕ ਕਰ ਰਹੇ ਹੋ ਉਹਦੇ ਬਾਰੇ ਦੱਸੋ।
ਮੈਂ ਐਕਚੁਲੀ ਅਪਲਾਈ ਕੀਤਾ ਸੀ ਨਿਊ ਸਾਊਥ ਵੇਲ ਡੱਬੋ ਵਿੱਚ 489 2014 'ਚ, ਜਿਹੜਾ ਕਿ ਮੈਨੂੰ 6-7 ਮਹੀਨਿਆਂ 'ਚ ਹੀ ਮੇਰਾ ਵੀਜ਼ਾ ਅਪਲਾਈ ਉਹਨਾਂ ਨੇ ਅਪਰੂਵ ਕਰਤਾ ਸੀ। ਡੱਬੋ ਵਿੱਚ ਮੈਂ ਤਾਂ ਨਹੀਂ ਮੂਵ ਹੋ ਪਾਇਆ ਕਿਉਂਕਿ ਜੋਬ ਓਪਰਚੁਨਿਟੀਜ਼ ਰੀਜਨ ਏਰੀਆ 'ਚ ਬਹੁਤ ਘੱਟ ਸੀ, ਜਿਹੜਾ ਕਿ ਮੈਂ ਡਿਸਕਸ ਕੀਤਾ ਸੀ ਡੱਬੋ ਦੀ ਅਥੋਰਿਟੀਜ਼ ਨਾਲ, ਜਿਹੜਾ ਕਿ ਉਹਨਾਂ ਨੇ ਐਕਚੁਲੀ ਅਗਰੀ ਕੀਤਾ ਕਿ ਹਾਂ ਮਤਲਬ ਕਿ ਇੰਨੀ ਓਪਰਚੁਨਿਟੀਜ਼ ਨਹੀਂ ਹੈ। ਸੋ ਨੈਚੁਰਲੀ ਉਹ ਜਿਹੜਾ ਇਟ ਮੇਡ ਸੈਂਸ ਕਿ ਮੈਂ ਇਹੋ ਜਿਹੀ ਰੀਜਨਲ ਜਗ੍ਹਾ ਲੱਭਾਂ ਜਿੱਥੇ ਮੈਂ ਆਈ ਕੈਨ ਸਰਵਾਈਵ ਮਾਈਸੈਲਫ। ਸੋ ਮੈਂ ਰਿਲੀਜ਼ ਲੈਟਰ ਲਿੱਤਾ ਡੱਬੋ ਤੋਂ ਐਂਡ ਦੈਨ ਆਈ ਮੂਵ ਟੂ ਬੈਂਡੀਗੋ। ਸੋ ਬੈਂਡੀਗੋ ਮੂਵ ਹੋਣ ਤੋਂ ਜਿਹੜਾ ਕਿ ਮੈਲਬਰਨ ਤੋਂ 1.5 ਘੰਟੇ ਰਾਤੇ ਆ, ਬੈਂਡੀਗੋ ਕੁਆਈਟ ਫਲਰਿਸ਼ਡ ਆ। ਮੈਂ 2014 ਤੋਂ ਆ ਬੈਂਡੀਗੋ 'ਚ, 2014 ਤੋਂ ਲੈ ਕੇ ਪ੍ਰੈਜੈਂਟ ਮੈਂ ਸਟਿਲ ਬੈਂਡੀਗੋ 'ਚ ਆ। ਮੈਂ ਇਹ
ਜੀ ਤੁਸੀਂ
ਵੀਜ਼ਾ ਕੰਡੀਸ਼ਨ
ਤੁਸੀਂ ਅਕੋਰਡਿੰਗ 2014 ਦੇ ਵਿੱਚ ਉੱਥੇ ਮੂਵ ਹੋਏ ਸੀ ਤਾਂ ਉੱਥੇ ਵੈਸੇ 2 ਸਾਲ ਰਹਿਣ ਤੇ 1 ਸਾਲ ਕੰਮ ਕਰਨ ਦੀ ਸ਼ਰਤ ਹੁੰਦੀ ਹੈ, ਤੁਸੀਂ ਉਹ ਤੋਂ ਵੱਧ ਰਹਿ ਤੇ ਕੰਮ ਕਰ ਲਿਆ ਉੱਥੇ?
ਮੈਂ ਸਟਿਲ ਫੁੱਲ ਟਾਈਮ ਕੰਮ ਕਰ ਰਿਹਾ ਐਂਡ ਸਟਿਲ ਮੈਂ ਰਹਿ ਰਿਹਾ ਪ੍ਰੈਜੈਂਟਲੀ ਐਂਡ ਆਈਵ ਸਬਮਿਟਡ ਮੈਂ ਸਾਰੇ ਡਾਕੂਮੈਂਟ ਜਿਹੜੇ ਕਿ ਉਹਨਾਂ ਨੂੰ ਰਿਕੁਆਇਰ ਸੀ ਉਹ ਏ ਟੂ ਜ਼ੈਡ ਸਾਰੇ ਮੈਂ ਸਾਰੇ ਜਮ੍ਹਾਂ ਕਰਵਾ ਦਿੱਤੇ ਆ।
ਤੁਸੀਂ ਯਾਨੀ 887 ਜਿਹੜਾ ਵੀਜ਼ਾ ਹੁੰਦਾ ਪਰਮਾਨੈਂਟ ਰੀਜਨਲ ਪਰਮਾਨੈਂਟ ਵੀਜ਼ਾ, ਤੁਸੀਂ ਉਹਦੇ ਲਈ ਅਪਲਾਈ ਕੀਤਾ, ਕਦੋਂ ਕੀਤਾ ਅਪਲਾਈ?
ਮੈਂ 887 ਅਪਲਾਈ ਕੀਤਾ 19th of February 2018,
1.5 ਸਾਲ ਦਾ ਯਾਨੀ ਸਮਾਂ ਲੰਘ ਚੁੱਕਿਆ ਉਹਨੂੰ।
ਹਾਂਜੀ, ਸੋ ਜਦੋਂ ਮੈਂ ਅਪਲਾਈ ਕੀਤਾ ਤੇ ਉਸ ਵੇਲੇ ਐਸਟੀਮੇਟਿਡ ਜਿਹੜਾ ਵੀਜ਼ਾ ਨੂੰ ਪ੍ਰੋਸੈਸ ਕਰਨ ਦਾ ਟਾਈਮ ਸੀ 3-4 ਮਹੀਨੇ ਸੀ, ਜਿਹੜਾ ਕਿ ਐਸਟੀਮੇਟਿਡ ਹੈ। ਸੋ ਮੈਂ ਵੀ ਸਮਝਦਾ ਕਿ ਆਪਾਂ ਤੁਸੀਂ ਐਗਜੈਕਟਲੀ ਤੁਸੀਂ ਉਹ ਫਿਗਰ ਨੂੰ ਨਹੀਂ ਲੈ ਸਕਦੇ, ਬਟ ਹੁਣ ਜਿਹੜਾ ਪ੍ਰੈਜੈਂਟ ਟਾਈਮ ਹੈ 1.5 ਸਾਲ ਬਾਅਦ ਇਸ 18 ਤੋਂ ਲੈ ਕੇ 21 ਮਹੀਨਿਆਂ ਤੱਕ ਆਲਮੋਸਟ 2 ਈਅਰਸ। ਸੋ ਫਰਸਟ੍ਰੇਸ਼ਨ ਇਹ ਟਾਈਮ ਪ੍ਰੋਸੈਸ ਦੀ ਫਰਸਟ੍ਰੇਸ਼ਨ ਹੈ। ਸੋ ਫਰਸਟ੍ਰੇਸ਼ਨ ਇਸ ਚੀਜ਼ ਦੀ ਵੀ ਹੈ ਕਿ ਜਦੋਂ ਤੁਸੀਂ ਡਿਪਾਰਟਮੈਂਟ ਨੂੰ ਕੰਟੈਕਟ ਕਰਦੇ ਹੋ ਉਹਨਾਂ ਕੋਲ ਇੱਕ ਜਨੈਰਿਕ ਆਨਸਰ ਹੁੰਦਾ ਜਿਹੜਾ ਕਿ ਐਵਰੀਬਡੀ ਕੈਨ ਸੀ ਔਨ ਦੇ ਵੈਬਸਾਈਟ।
ਤੇ ਤੁਹਾਨੂੰ ਕੀ ਤੁਹਾਡੀ ਲਾਈਫ ਤੇ ਕੀ ਅਸਰ ਹੋ ਰਿਹਾ ਉਹਦੇ ਨਾਲ, ਹੋਰ ਇੰਤਜ਼ਾਰ ਕਰਨ ਦਾ? ਤੁਸੀਂ ਮਤਲਬ 2014 ਤੋਂ ਰਹਿ ਰਹੇ ਹੋ।
ਫਰੋਮ ਵਨ ਪਰਸਪੈਕਟਿਵ ਮੈਂ ਤੁਹਾਨੂੰ ਇਸ਼ੂਜ਼ ਕੀ ਆਉਂਦੇ ਆ, ਐਨੀ ਪਰਸਨ ਕੋਈ ਵੀ ਬੰਦਾ ਰੀਜਨਲ ਏਰੀਆ 'ਚ ਰਹਿ ਰਿਹਾ, ਜੋਬ ਇਜ਼ ਸੋਰਸ ਆਫ ਇਨਕਮ ਇਜ਼ ਦਾ ਬਿਗੈਸਟ ਥਿੰਗ। ਰੀਜਨਲ ਏਰੀਆ 'ਚ ਤੁਹਾਡੇ ਜੋ ਪੇਸ ਜੈਨੂਅਲ ਪੇਸ ਹੈਗੇ ਆ, ਪੇ ਗ੍ਰੇਡ ਇੰਨਾ ਹਾਇਰ ਨਹੀਂ ਹੈ। ਇਫ ਯੂ ਅਗਰ ਤੁਹਾਡੀ ਇੱਕ ਫੈਮਿਲੀ ਆ ਫੋਰ ਸਿੰਗਲ ਹੈਂਡਡ ਲਾਈਕ ਮਾਈਸੈਲਫ, ਆਈ ਐਮ ਅਰਨਿੰਗ ਬਾਈ ਮਾਈਸੈਲਫ, ਇਫ ਅਗਰ ਮੈਂ ਪ੍ਰੋਪਰ ਪੇ ਮਤਲਬ ਕਿ ਨਹੀਂ ਮੈਨੂੰ ਮਿਲੇਗੀ, ਜਿਹੜਾ ਕਿ ਦੇ ਆਰ ਲੋਟ ਆਫ ਕੇਸਿਸ, ਆਈ ਡੋਂਟ ਵਾਂਟ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਆਈ ਹੈਵ ਪਲੈਂਟੀ ਆਫ ਨੇਮਸ, ਜਿਹੜੇ ਕਿ ਤੁਹਾਨੂੰ ਐਕਸਪਲੋਇਟ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਤੁਸੀਂ 489 ਵੀਜ਼ਾ ਤੇ ਹੋ,
ਯਾਨੀ ਉਹਨਾਂ ਨੂੰ ਛੱਡ ਕੇ ਤੁਸੀਂ ਕਿਤੇ ਹੋਰ ਜਾਣਾ ਤੁਹਾਨੂੰ ਤੁਹਾਡੇ ਲਈ ਔਖਾ ਹੋਏਗਾ
ਬਹੁਤ ਬਿਕੋਜ਼ ਕਿਉਂਕਿ ਟਾਊਨਸ ਜਿਹੜੇ ਆ ਇੰਨੇ ਛੋਟੇ ਆ, ਸਾਰੇ ਇੱਕ ਦੂਸਰੇ ਨੂੰ ਜਾਣਦੇ ਆ। ਤੁਸੀਂ ਇੱਕ ਜਗ੍ਹਾ ਛੱਡੋਗੇ ਤੇ ਇਟਸ ਸੋ ਹਾਰਡ ਟੂ ਗੈਟ ਇਨ ਟੂ ਅਨਦਰ ਪਲੇਸ। ਸੋ ਦੈਟ ਇਜ਼ ਵਨ ਬਿਗ ਇਸ਼ੂ ਕਿ ਜਿਹੜਾ ਸੋਰਸ ਆਫ ਇਨਕਮ ਹੈ ਉਹ ਸਟੇਬਲ ਨਹੀਂ ਹੈਗਾ ਐਂਡ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਐਕਸਪਲੋਇਟ ਹੋਣਾ ਪੈਂਦਾ ਤੁਹਾਨੂੰ ਬੁਲਿੰਗ ਸਹਿਣੀ ਪੈਂਦੀ ਹੈ ਮੇਰੇ ਕੋਲ ਪ੍ਰੈਜੈਂਟ ਕੇਸ ਹੈ ਮੈਂ ਆਪਣੀ ਇੱਕ ਜਗ੍ਹਾ ਛੱਡੀ ਹੈ ਮੈਂ ਨਾਮ ਨਹੀਂ ਲੈਣਾ ਚਾਹੂੰਗਾ ਕਿਉਂਕਿ that's what I choose to do but main ise gal because I was getting bullied on daily basis anyway it's all related to my visa waiver
toda chota bachcha bhi hai the zahir taur pe se temporary visa the to sarkari rebates wagera bhi nahi de bhi haqdar nahi ho
haan ji look main oh general case hai but mera bete de thoda ja aur hai kyunki oh bachcha jadon he was born ਉਹਦੀ ਇੱਕ ਮੈਡੀਕਲ ਕੰਡੀਸ਼ਨ ਸੀ ਜਿਹਦੇ ਵਿੱਚ ਉਹਨੂੰ ਆਪਾਂ ਉਹਨੂੰ ਆਲਮੋਸਟ ਪਹਿਲੇ ਵੀਕ ਯੂ ਨੋ ਡਾਕਟਰ ਸੈਡ ਨੋ ਮਤਲਬ ਕਿ ਹੀ ਕੁਡ ਮੇਕ ਇਟ ਸੋ ਉਹਦਾ ਆਪਰੇਸ਼ਨ ਹੋਇਆ ਉਹਦੇ ਪੇਟ ਦੇ ਆਲਮੋਸਟ 30 ਸਟਿਚਸ ਨੇ ਹੁਣ ਇਹਦੇ ਵਾਸਤੇ ਸਾਨੂੰ ਬੈਕ ਐਂਡ ਫੋਰਥ ਮੈਲਬਰਨ ਜਾਣਾ ਪੈਂਦਾ ਉਹਦੇ ਟ੍ਰੀਟਮੈਂਟ ਵਾਸਤੇ ਬੈਕ ਐਂਡ ਫੋਰਥ ਮੈਲਬਰਨ ਜਾਣਾ ਪੈਂਦਾ ਕਿਉਂਕਿ ਬੈਂਡੀਗੋ ਹੋਸਪਿਟਲ ਜਿਹੜਾ ਇਟਸ ਅ ਲੋ ਕੇਅਰ ਹੋਸਪਿਟਲ ਉਹਦੀ ਕੰਡੀਸ਼ਨ ਉਹਦੇ ਲੰਗਸ ਨਾਲ ਅਟੈਚ ਹੈ ਉਹਦੇ ਬਾਊਲਸ ਨਾਲ ਅਟੈਚ ਹੈ ਸੋ ਦਿਸ ਇਜ਼ ਵਨ ਥਿੰਗ
ਤੇ ਯਾਨੀ ਜਦ ਤੱਕ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਨਹੀਂ ਆਉਂਦੀ ਅਜ ਤੱਕ ਤੁਸੀਂ ਇੱਥੇ ਮੂਵ ਵੀ ਨਹੀਂ ਹੋ ਸਕਦੇ
ਮੈਂ ਆਈ ਡੋਨਟ ਵਾਂਟ ਟੂ ਮਤਲਬ ਕਿ ਮੈਂ ਡਿਪਾਰਟਮੈਂਟ ਨੂੰ ਕੋਈ ਵੀ ਇਹੋ ਜਿਹਾ ਕਾਰਨ ਨਹੀਂ ਦੇਣਾ ਚਾਹੁੰਦਾ ਜਿਹੜਾ ਕਿ ਉਹ ਮੇਰੇ ਤੇ ਪੁਆਇੰਟ ਆਊਟ ਕਰਨ ਕਿ ਤੂੰ ਕਿਉਂ ਮੂਵ ਹੋਇਆ ਯੂ ਨੋ ਵਾਟ ਆਈ ਮੀਨ ਸੋ ਯੂ ਡੂ ਐਵਰੀਥਿੰਗ ਕਿ ਤੁਸੀਂ ਕੋਈ ਗਲਤੀ ਨਾ ਕਰੋ ਤੁਹਾਡੇ 'ਚ ਇੱਕ ਡਰ ਹੁੰਦਾ ਕਿ ਨਹੀਂ ਯਾਰ ਡਿਪਾਰਟਮੈਂਟ ਨੂੰ ਆਪਾਂ ਆਈ ਡੋਨਟ ਵਾਂਟ ਪਿਸ ਆਫ ਦ ਡਿਪਾਰਟਮੈਂਟ
ਜੀ ਮੈਂ ਇਸ ਸੰਬੰਧੀ ਮੈਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਪਿਛਲੇ 2 ਸਾਲਾਂ ਦੇ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਹੈ ਉਹ 489 ਵੀਜ਼ਾ ਤੋਂ ਬਾਅਦ ਪਰਮਨੈਂਟ ਰੈਜ਼ੀਡੈਂਸੀ ਲਈ ਐਲੀਜੀਬਲ ਹੋਏ ਆ ਜਿਨ੍ਹਾਂ ਨੇ ਐਪਲੀਕੇਸ਼ਨਸ ਪਾਈਆਂ ਅਤੇ ਜਿਹਦੇ ਕਰਕੇ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਇੱਕੋਦਮ ਵੱਧ ਗਿਆ ਅਤੇ ਕਰੰਟਲੀ ਇਸ ਵੀਜ਼ਾ ਦੇ ਪ੍ਰੋਸੈਸਿੰਗ ਟਾਈਮ ਨੂੰ ਟਾਈਮ ਜਿਹੜਾ ਹੈ ਉਹ 18 ਤੋਂ 21 ਮਹੀਨੇ ਦਾ ਹੋ ਗਿਆ ਜਦਕਿ ਜਿਹੜੇ ਲੋਕ ਨਵੇਂ ਸਿਰੇ ਤੋਂ ਸ਼ੁਰੂ ਤੋਂ ਹੀ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰਦੇ ਆ ਜਿੱਦਾਂ 190 ਵੀਜ਼ਾ ਹੋ ਗਿਆ ਜਾਂ 189 ਹੋ ਗਿਆ ਉਹਦੇ ਵਿੱਚ ਤਕਰੀਬਨ 8 ਤੋਂ 10 ਮਹੀਨੇ ਜਾਂ 12 ਮਹੀਨੇ ਦਾ ਸਮਾਂ ਹੀ ਲੱਗਦਾ ਅਤੇ ਇਹਦੇ ਵਿੱਚ ਤਕਰੀਬਨ ਉਹਦੇ ਨਾਲੋਂ ਦੁੱਗਣਾ ਸਮਾਂ ਲੱਗ ਰਿਹਾ ਅਤੇ ਡਿਪਾਰਟਮੈਂਟ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਆਪਣੀਆਂ ਐਪਲੀਕੇਸ਼ਨਸ ਡਿਸੀਜਨ ਰੈਡੀ ਸਟੇਟ ਵਿੱਚ ਨਹੀਂ ਦਿੰਦੇ ਅਤੇ ਜੇਕਰ ਉਹਨਾਂ ਤੋਂ ਵਾਧੂ ਡਾਕੂਮੈਂਟਸ ਮੰਗੇ ਜਾਂਦੇ ਨੇ ਅਤੇ ਕਈ ਐਪਲੀਕੈਂਟਸ ਸਮੇਂ ਸਿਰ ਉਹਦਾ ਜਵਾਬ ਵੀ ਨਹੀਂ ਦਿੰਦੇ ਅਤੇ ਇਹ ਇੱਕ ਵੱਡਾ ਕਾਰਨ ਹੈ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਦੇ ਵਿੱਚ ਟਾਈਮ ਲੱਗਣ ਦਾ ਇਸ ਸਾਲ ਨਵੰਬਰ ਤੋਂ ਕੁਝ 2 ਨਵੇਂ ਵੀਜ਼ਾ ਆ ਰਹੇ ਨੇ ਕੁਝ ਰੂਲਸ ਚੇਂਜ ਹੋ ਰਹੇ ਹੈ ਅਤੇ ਉਹਦੇ ਵਿੱਚ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਵੀ ਜਿਹੜੇ ਮਾਈਗ੍ਰੈਂਟਸ ਰੀਜਨਲ ਏਰੀਆ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਵਾਧੂ ਪੁਆਇੰਟਸ ਦਿੱਤੇ ਜਾਣਗੇ ਉਹਨਾਂ ਦੀ ਪ੍ਰਾਇਓਰਿਟੀ ਪ੍ਰੋਸੈਸਿੰਗ ਹੋਏਗੀ ਯਾਨੀ ਕਿ ਐਪਲੀਕੇਸ਼ਨ ਜਿਹੜੀ ਆ ਉਹ ਤੇਜ਼ੀ ਨਾਲ ਪ੍ਰੋਸੈਸ ਕੀਤੀ ਜਾਏਗੀ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਅਤੇ ਤੁਸੀਂ ਆਲਰੇਡੀ ਰੀਜਨਲ ਏਰੀਆ 'ਚ ਰਹਿ ਰਹੇ ਹੋ
ਹਾਂਜੀ
ਤੇ ਕੁਝ ਕਹਿਣਾ ਚਾਹੋਗੇ ਸਰਕਾਰ ਨੂੰ
ਹਾਂਜੀ ਇਨ ਜਨਰਲ ਪਬਲਿਕ 'ਚ ਇੱਕ ਸੈਂਸ ਬਣਦੀ ਹੈ ਕਿ ਅਗਰ ਉਹ ਇਹ ਕੁਛ ਚੀਜ਼ ਕਹਿ ਰਹੇ ਆ ਦੈਨ ਦੇ ਸ਼ੁੱਡ ਮਤਲਬ ਕਿ ਫੋਲੋ ਦੈਟ ਅਪ ਹੁਣ ਜਿਹੜੇ ਬੈਕਲੋਗ ਇੰਨਾ ਆਲਰੇਡੀ ਹੈਗਾ 2017 ਦੀ ਫਾਈਲਸ ਵੀ ਪਈਆਂ ਡਿਸੰਬਰ ਦੀਆਂ ਸੋ ਦੇ ਸ਼ੁੱਡ ਬੀ ਕਲੀਅਰਿੰਗ ਦੈਟ ਬੈਕਲੋਗ ਫਸਟ ਰਾਦਰ ਦੈਨ ਪ੍ਰੋਮਿਸਿੰਗ ਕਿ ਆਪਾਂ ਜਿਹੜੇ ਨਵੇਂ ਵੀਜ਼ੇ ਲੈ ਰਹੇ ਹਾਂ ਪ੍ਰੋਮਿਸ ਯੂ ਨੋ ਦੇ ਡੂ ਪ੍ਰੋਮਿਸਿਸ ਐਵਰੀ ਈਅਰ ਸੋ ਇਹ ਚੀਜ਼ ਨੂੰ ਮੈਂ ਮਤਲਬ ਕਿ ਮੇਰੀ ਫਰਸਟ੍ਰੇਸ਼ਨ ਇਸ ਚੀਜ਼ 'ਤੇ ਆ ਕਿ ਜਦੋਂ ਮੈਂ ਡਿਪਾਰਟਮੈਂਟ ਨੂੰ ਕਾਲ ਕਰਦਾ ਦੇ ਹੈਵ ਅ ਜੈਨੈਰਿਕ ਐਂਸਰ
ਯਾਨੀ ਕੋਈ ਤੁਹਾਨੂੰ ਸਾਫ ਸਿੱਧਾ ਕੋਈ ਜਵਾਬ ਨਹੀਂ ਮਿਲਦਾ ਕਿ ਕੀ ਕਾਰਨ ਹੈ ਜਿਹਦੇ ਕਰਕੇ ਡਿਲੇ ਹੋ ਰਿਹਾ
ਠੀਕ ਹੈ ਮੈਂ ਸੋ ਉਹਨਾਂ ਨੇ 3 ਡਿਪਾਰਟਮੈਂਟ ਸੋ ਇਮੀਗ੍ਰੇਸ਼ਨ ਡਿਪਾਰਟਮੈਂਟ ਦੈਨ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਕੰਪਲੇਂਟਸ ਉਹਨਾਂ ਵਾਸਤੇ ਕੰਪਲੇਂਟ ਡਿਪਾਰਟਮੈਂਟ ਹੈਗਾ ਅਗਰ ਤੁਸੀਂ ਕੰਪਲੇਂਟ ਡਿਪਾਰਟਮੈਂਟ ਦੇ ਥਰੂ ਯੂ ਨੋ ਯੂ ਆਰ ਟਾਇਰਡ ਆਫ ਇਟ ਦੈਨ ਯੂ ਕੈਨ ਗੋ ਟੂ ਇਮੀਗ੍ਰੇਸ਼ਨ ਓਬਸਮੈਂਟ
ਠੀਕ ਹੈ
ਤੁਸੀਂ 3 ਡਿਪਾਰਟਮੈਂਟ ਹੈ ਹੁਣ ਮੈਂ ਤੁਹਾਨੂੰ ਕੁਇਕਲੀ ਇੱਕ ਗੱਲ ਦੱਸ ਰਿਹਾ ਮੈਂ ਕੰਪਲੇਂਟ ਡਿਪਾਰਟਮੈਂਟ 'ਚ ਆਪਣੀ ਈਮੇਲ ਸੋਰੀ ਨੋਟ ਈਮੇਲ ਮੈਂ ਫੋਨ ਰਾਹੀਂ ਕੰਪਲੇਨ ਕੀਤੀ ਕਿ ਲੁੱਕ ਇਹ ਪ੍ਰੋਬਲਮ ਹੈ ਜਦੋਂ ਕਿ ਹੁਣ ਹਫਤਾ ਆਈ ਥਿੰਕ ਹਫਤਾ ਪਹਿਲੇ ਪ੍ਰੋਸੈਸਿੰਗ ਟਾਈਮ ਸੀ 16 ਤੋਂ 17 ਮਹੀਨੇ ਯੈਸ 16 ਤੋਂ 17 ਮਹੀਨੇ ਮੈਂ ਕੰਪਲੀਟ ਕਰ ਚੁੱਕਿਆ ਸੀ 16-17 ਮਹੀਨੇ ਮੈਂ 18ਵੇਂ ਮਹੀਨੇ ਸੀ ਦੈਨ ਆਈ ਕੰਪਲੇਂਟ ਕਿ ਯਾਰ ਨਹੀਂ ਟਾਈਮ ਉੱਤੇ ਵੱਧ ਚੁੱਕਿਆ ਐਂਡ ਯੂ ਨੋ ਆਈ ਸ਼ੁੱਡ ਆਸਕ ਕਿ ਮੇਰੀ ਫਾਈਲ ਦਾ ਸਟੇਟਸ ਕਿੱਥੇ ਆ ਐਂਡ ਮੈਂ ਬੜੇ ਪੀਸਫੁਲੀ ਐਂਡ ਯੂ ਨੋ ਵੈਰੀ ਰਿਸਪੈਕਟਫੁਲੀ ਮੈਂ ਆਪਣੀ ਕੰਪਲੇਂਟ ਲਾਈ ਅਤੇ ਉਹਨਾਂ ਨੇ ਅੱਗੇ ਕੀਤਾ ਮੈਨੂੰ ਜਵਾਬ ਵੀ ਆਇਆ ਪਰ ਉਹ ਕਹਿੰਦੇ ਕਿ ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਕਿਉਂਕਿ ਤੁਹਾਡਾ ਈਮੇਲ ਆਥੋਰਾਈਜ਼ ਨਹੀਂ ਆ ਵਿਚ ਇਜ਼ ਫਾਈਨ ਮੈਂ ਉਹਨਾਂ ਨੂੰ ਦੁਬਾਰਾ ਆਪਣੇ ਮਾਈਗ੍ਰੇਸ਼ਨ ਏਜੰਟ ਦੇ ਥਰੂ ਕੀਤਾ। ਹੁਣ ਮਾਈਗ੍ਰੇਸ਼ਨ ਏਜੰਟਸ ਦੇ ਆਰ ਆਲ ਬਿਟ ਲੇਜ਼ੀ ਟੂ, ਸੋ ਮੈਂ ਉਹਨਾਂ ਦੇ ਥਰੂ ਕਰਵਾਇਆ। ਜਦ ਤੱਕ ਮੇਰੇ ਮਾਈਗ੍ਰੇਸ਼ਨ ਏਜੰਟ ਨੇ ਉਹਨਾਂ ਨੂੰ ਈਮੇਲ ਭੇਜੀ, ਇਹਨਾਂ ਨੇ ਆਲਰੇਡੀ ਟਾਈਮ ਪ੍ਰੋਸੈਸ ਵਧਾ ਤਾ
ਜੀ।
ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਟਾਈਮ ਪ੍ਰੋਸੈਸ ਵੱਧ ਗਿਆ ਅਗੇਨ, ਪਲੀਜ਼ ਮੈਨੂੰ ਦੱਸੋ ਮੇਰਾ ਫਾਈਲ ਸਟੇਟਸ ਕੀ ਆ, ਬਿਕੋਜ਼ ਇਟਸ ਬੀਨ ਟੂ ਲੌਂਗ। ਉਹ ਕਹਿੰਦੇ ਨਹੀਂ, ਵੀ ਕਾਂਟ ਗਿਵ ਯੂ ਐਨੀ ਆਨਸਰ ਬਿਕੋਜ਼ ਟਾਈਮ ਫਰੇਮ ਇਜ਼ ਗੋਨ ਅਪ। ਸੋ ਵਟ ਕਾਇੰਡ ਆਫ ਰਿਡੀਕੁਲਸ ਆਨਸਰ ਇਜ਼ ਦੈਟ? ਸੋ ਦੈਨ ਆਈ ਗੋਟ ਸਿਕ ਆਫ ਦੈਟ ਡਿਪਾਰਟਮੈਂਟ, ਦੈਨ ਆਈ ਵੈਂਟ ਟੂ ਓਬਸਮੈਂਟ। ਸੋ ਓਬਸਮੈਂਟ ਨੇ ਮੈਨੂੰ, ਉਹਨਾਂ ਨੇ ਮੈਨੂੰ ਸਾਫ਼ ਕਿਹਾ, ਕਹਿੰਦੇ ਆਈ ਕਾਂਟ ਟੇਕ ਯੋਰ ਕੰਪਲੇਂਟ।
ਉਹਦਾ ਕੀ ਕਾਰਨ ਦੱਸਿਆ?
So they can't take a complaint because the I've gone back in the processing time.
As somebody jada already regional area ch reh reha hai te khas kar jadon hun sarkar da dhyan jada puri tarah regional migration vich hai, oh chahunde ne ke vadh to vadh log regional ilakeyan de vich reh ke utthe kam karan. Tusi ki kehna chahoge? Tusi already regional area ch reh rahe ho, tusi sarkar nu immigration minister je sun rahe hun ta ki kehna chahoge?
Main ehi kehna chahunga ki har ek ਕੇਸ ਇੰਡੀਵਿਜੁਅਲੀ ਡਿਪੈਂਡ ਕਰਦਾ ਕਿ ਉਹ ਕਿਹੜੇ ਸਰਕਮਸਟਾਂਸ ਆ, ਬਟ ਤੁਸੀਂ ਪਲੀਜ਼ ਇਹ ਚੀਜ਼ਾਂ 'ਤੇ ਫੋਕਸ ਕਰੋ ਕਿ ਬੱਚੇ ਕਿਸ ਕੰਡੀਸ਼ਨ ਦੇ ਥਰੂ ਜਾਂਦੇ ਆ। ਆਪਾਂ ਕੰਮ ਲੱਭਣ 'ਚ ਇੰਨੀ ਮੁਸ਼ਕਿਲ ਹੁੰਦੀ ਹੈ ਐਜ਼ ਅ ਮਾਈਗ੍ਰੈਂਟ, ਇਟਸ ਆਲਰੇਡੀ ਹਾਰਡ ਇਨਾਫ, ਨਾ ਚਾਹੁੰਦੇ ਹੋਏ ਵੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਐਂਡ ਦਿਸ ਇਜ਼ ਨੋਟ ਸਮਥਿੰਗ, ਮੈਂ ਕੋਈ ਐਕਸਕਿਊਜ਼ ਨਹੀਂ ਦੇ ਰਿਹਾ, ਪਰ ਅਮਾਊਂਟ ਆਫ ਓਪਰਚੁਨਿਟੀਜ਼ ਅਵੇਲੇਬਲ ਇਨ ਰੀਜਨਲ ਏਰੀਆ irrespective to whoever want to do whatever, on har ek nu discrimination milti hai aur unna nu exploit kita janda, which I've gone through that. Now I've gone through my regional areas with us, I've gone through the racism, I've gone through the discrimination, I've gone through the bullying. Theek hai, main apni job chhaddi hai, which I was on a good scale. ਮੈਂ ਆਪਣੀ ਸਿਰਫ ਕਿਉਂਕਿ ਇਟ ਵਾਜ ਨੋਟ ਗੁੱਡ ਇਨਫ ਫੋਰ ਮਾਈ ਮੈਂਟਲ ਹੈਲਥ। ਤੁਸੀਂ ਕੰਮ 'ਤੇ ਤੁਹਾਨੂੰ ਇੰਨੀ ਬੁਲਿੰਗ ਹੁੰਦੀ ਆ, ਕੰਮ 'ਤੇ ਤੁਹਾਡੇ 'ਤੇ ਚੀਕਾ ਚਲਾਇਆ ਜਾਂਦਾ, ਤੁਸੀਂ ਘਰ ਆਉਂਦੇ ਹੋ, ਤੁਹਾਡਾ ਬੱਚਾ, ਤੁਹਾਡੀ ਵਾਈਫ ਹੈ, ਤੁਸੀਂ ਘਰ ਦਾ ਮਾਹੌਲ ਇੰਨਾ ਅਪਸੈਟ ਹੋ ਜਾਂਦਾ, ਤੁਹਾਡੇ ਕੋਲ ਕੋਈ ਆਪਸ਼ਨ, ਫਿਰ ਦੈਨ ਥਿੰਗਸ ਐਸਕਲੇਟ। ਤਾਂ ਉਸ ਵਾਸਤੇ ਕਿਹਨੂੰ, ਤੁਹਾਡੇ ਕੋਲ ਜਦ ਆਪਸ਼ਨ ਨਹੀਂ ਆ ਗਏ ਮੂਵ ਹੋਣ ਦੀ, ਬਟ ਤੁਹਾਨੂੰ ਐਟ ਦ ਸੇਮ ਟਾਈਮ ਤੁਸੀਂ ਆਪਣੀ ਫੈਮਿਲੀ ਨੂੰ ਸਪੋਰਟ ਤਾਂ ਕਰਨਾ ਨਾ, ਪ੍ਰੋਵਾਈਡ ਕਰਨਾ ਤੁਸੀਂ
ਜੀ ਜੀ। ਯਾਨੀ 2 ਸਾਲ ਰੀਜਨਲ ਏਰੀਆ 'ਚ ਰਹਿ ਕੇ ਕੰਮ ਕਰਨ ਦੀ ਸ਼ਰਤ ਪੂਰੀ ਕਰਕੇ ਤੁਸੀਂ ਐਲੀਜੀਬਲ ਹੁੰਦੇ ਹੋ ਪਰਮਾਨੈਂਟ ਰੈਜੀਡੈਂਸੀ ਅਪਲਾਈ ਕਰਨ ਨੂੰ, ਅਤੇ ਤਕਰੀਬਨ 2 ਸਾਲ ਹੋਰ ਵੇਟ ਕਰੋ ਕਿ ਡਿਪਾਰਟਮੈਂਟ ਤੁਹਾਡੀ ਐਪਲੀਕੇਸ਼ਨ 'ਤੇ ਡਿਸੀਜਨ ਲਵੇ।
ਹਾਂਜੀ, ਆਈ ਥਿੰਕ ਦਿਸ ਇਜ਼ ਹੈਪਨਿੰਗ ਪਰਪਸਲੀ, ਟੂ ਬੀ ਓਨੈਸਟ, ਕਿਉਂਕਿ ਜਦੋਂ ਮੇਰੀ ਫਾਈਲ June 24 ਨੂੰ ਖੁੱਲੀ ਹੈ, ਦੇ ਗਿਵ ਯੂ 28 ਡੇਜ਼ ਟੂ ਸਬਮਿਟ ਆਲ ਦ ਡਾਕੂਮੈਂਟ। ਮੈਂ ਵਿਦ ਇਨ 12-13 ਡੇਜ਼, ਮੈਂ 2 ਡਾਕੂਮੈਂਟ ਸੀ ਜਿਹੜੇ ਕਿ ਉਹਨਾਂ ਨੇ ਮੰਗੇ, ਮੈਂ 12 ਡੇਜ਼ ਮੈਂ ਉਹਨਾਂ ਨੂੰ ਡਾਕੂਮੈਂਟ ਫਰੈਸ਼ ਭੇਜਦੇ ਆ। ਆਫਟਰ ਦੈਟ ਨੋ ਕੰਟੈਕਟ ਵਟਸਐਵਰ। ਠੀਕ ਹੈ, ਇਜ਼ ਇਨ ਦੈਟ ਅਨਫੇਅਰ ਕਿ ਜਿਹੜੀ ਫਾਈਲ ਆਲਰੇਡੀ ਖੁੱਲ ਚੁੱਕੀ ਹੈ ਤੁਸੀਂ ਉਹਨੂੰ ਫਾਈਨਲਾਈਜ਼ ਕਰੋ?
ਬਹੁਤ 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 ਧੰਨਵਾਦ ਤੁਹਾਡਾ ਜਸਪ੍ਰੀਤ, ਤੁਸੀਂ ਗੱਲਬਾਤ ਕੀਤੀ ਸਮਾਂ ਕੱਢ ਕੇ। ਅਤੇ ਦੋਸਤੋ, ਗੱਲ ਅੱਜ ਹੋ ਰਹੀ ਸੀ ਰੀਜਨਲ ਵੀਜ਼ਾਸ ਦੀ, ਕਿਉਂਕਿ ਆਉਂਦਾ ਸਮਾਂ ਜਿਹੜਾ ਹੈ ਆਸਟ੍ਰੇਲੀਆ ਸਰਕਾਰ ਵੱਲੋਂ ਉਹ ਇਹੀ ਹੈ ਕਿ ਵੀ ਜੇ ਆਸਟ੍ਰੇਲੀਆ ਵਿੱਚ ਨਵੇਂ ਲੋਕਾਂ ਨੇ ਆਉਣਾ, ਪਰਮਾਨੈਂਟ ਰੈਜ਼ੀਡੈਂਟ ਹੋਣਾ, ਤਾਂ ਰਾਹ ਜਿਹੜਾ ਉਹ ਰੀਜਨਲ ਏਰੀਆਜ਼ ਹੈ, ਅਤੇ ਉਹਦੇ ਮਾਰਚ ਮਹੀਨੇ ਵਿੱਚ ਜਦੋਂ ਪਰਮਾਨੈਂਟ ਰੈਜ਼ੀਡੈਂਸੀ ਪ੍ਰੋਗਰਾਮ ਦੀ ਕੈਪ 1,90,000 ਤੋਂ ਘਟਾ ਕੇ 1,60,000 ਕੀਤੀ ਗਈ ਸੀ, ਉਦੋਂ ਨਵੇਂ ਇਨੀਸ਼ੀਏਟਿਵਸ ਵੀ ਅਨਾਊਂਸ ਕੀਤੇ ਗਏ ਸੀ ਕਿ 2 ਨਵੇਂ ਰੀਜਨਲ ਵੀਜ਼ਾਜ਼ ਹੋਣਗੇ, ਇਨਸੈਂਟੀਵਾਈਜ਼ ਕੀਤਾ ਜਾਊਗਾ ਰੀਜਨਲ ਮਾਈਗ੍ਰੇਸ਼ਨ ਨੂੰ। ਅਤੇ ਜਿਹੜੇ ਰੀਜਨਲ ਇਲਾਕਿਆਂ 'ਚ ਆਲਰੇਡੀ ਰਹਿ ਰਹੇ ਨੇ, ਜਸਪ੍ਰੀਤ ਵਰਗੇ ਲੋਕ, ਮੇਰੇ ਨਾਲ ਕਈ ਹੋਰ ਲੋਕ ਵੀ ਟੱਚ ਵਿੱਚ ਨੇ, ਅਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਵੀ ਘੱਟੋ ਘੱਟ ਜਿਹੜੇ ਉੱਥੇ ਰਹਿਣ ਦੀਆਂ ਸ਼ਰਤਾਂ ਪੂਰੀਆਂ ਕਰਕੇ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਰਹੇ ਨੇ, ਉਹਨਾਂ ਦੀਆਂ ਘੱਟੋ ਘੱਟ ਐਪਲੀਕੇਸ਼ਨ ਦੇ ਉੱਤੇ ਡਿਸੀਜਨ ਜਲਦੀ ਦਿੱਤਾ ਜਾਵੇ, ਤਾਂ ਕਿ ਉਹ ਆਸਟ੍ਰੇਲੀਆ ਵਿੱਚ ਆਪਣੇ ਜੀਵਨ ਨੂੰ ਅੱਗੇ ਵਧਾ ਸਕਣ। ਬਹੁਤ ਬਹੁਤ ਧੰਨਵਾਦ, ਮੈਂ ਸ਼ਮਸ਼ੇਰ, SBS ਪੰਜਾਬੀ ਲਈ।
Tell us what you think. Like us on Facebook or follow us on Twitter.